ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੈਰਾੜੀ ਮਹੱਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵਾ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵਾ। ਹਰ ਜਨ ਰਾਮ ਨਾਮ ਗੁਣ ਗਾਵਾ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵਾ। ਰਹਾਉ ਜੋ ਕਿਛੁ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵਾ। ਹਰ ਆਪੇ ਹੀ ਮਤ ਦੇਵਾ ਸੁਆਮੀ, ਹਰ ਆਪੇ ਬੋਲ ਬੁਲਾਵਾ। ਹਰ ਆਪੇ ਪੰਚ ਤੱਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵਾ। ਜਨ ਨਾਨਕ ਸਤਿਗੁਰ ਮਿਲੇ ਆਪੇ, ਹਰ ਆਪੇ ਝਗਰ ਚੁਕਾਵਾ। ਹਰ ਆਪੇ ਪੰਚ ਤੱਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵਾ। ਜਨ ਨਾਨਕ ਸਤਿਗੁਰ ਮਿਲੇ ਆਪੇ, ਹਰ ਆਪੇ ਝਗਰ ਚੁਕਾਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਜਗਤ ਗੁਰੂ ਸੋਢੀ ਸੁਲਤਾਨ ਪਾਤਸ਼ਾਹ ਜਗਤ ਗੁਰੂ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਗਰੀਬਨਵਾਜ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨ ਕਮਲਾਂ ਅੰਦਰ, ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਰਹੀ, ਸਤਿਗੁਰਾਂ ਦੇ ਦਰਸ਼ਨ ਪਰਸ ਰਹੀ, ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਕਿਰਪਾ ਸਦਕਾ ਦਇਆ ਸਦਕਾ ਸਾਨੂੰ ਸਾਰਿਆਂ ਨੂੰ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰਾਂ ਦੀ ਰੱਬੀ ਬਾਣੀ ਤੁਰਕੀ ਬਾਣੀ, ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ, ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੁੰਦਿਆਂ ਜਗਤ ਗੁਰੂ ਪਾਤਸ਼ਾਹ ਨੇ ਜੋ ਸਾਨੂੰ ਪਾਵਨ ਪਵਿੱਤਰ ਸ੍ਰੀ ਮੁਖਵਾਕ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਾਵਨ ਸ੍ਰੀ ਮੁਖਵਾਕ ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਹੁਣੇ ਹੁਣੇ ਸਰਵਣ ਕੀਤੇ ਹਨ। ਚੌਥੇ ਪਾਤਸ਼ਾਹ ਜਗਤ ਗੁਰੂ ਸੋਢੀ ਕੁਲ ਸਿਰ ਮੌਰ ਸਤਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਅੱਜ ਦੇ ਇਸ ਪਾਵਨ ਹੁਕਮਨਾਮੇ ਦੀ ਦਾਤ, ਮੁੱਖ ਵਾਕ ਦੀ ਦਾਤ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ सतगुरु जी दे चरण कमलां नाल जोड़ के गुरबाणी दी विचार नाल जुड़िए। गुरु पातशाह दे पावन चरणां विच जिथे तन करके शरीर करके हाजरियां भर रहे हो, आओ अपने मनां दी हाजरी सतगुरां दे चरणां च लवाउंदिआं सुरती दी एकाग्रता वास्ते आखो जी सतनाम श्री, सतनाम श्री,
सतनाम श्री वाहिगुरु साहिब जी। बैराड़ी महला चौथा।
राग बैराड़ी है और चौथे पातशाह धन श्री गुरु रामदास जी महाराज ये पावन पवित्र बचन महावाक अपनी रसना तो उच्चारण कर रहे हैं। हरी दे जन जो हरी दा रूप हो गए हैं वो राम दे नाम दे गुणा नू गायन करते हैं। राम दे और राम दे नाम, क्योंकि अकाल पुरख वाहिगुरु परमेश्वर दा नाम उस तो वखरा नहीं है। नाम ते नामी दोवें एक रूप ही हैं। तो हरी दे जना दी ए बिरती है, ए सुभाव है कि वो अठे पैर निरंतर राम नाम दे गुणा नू गायन करते हैं।
जी हर जन राम नाम गुण गावा।
हरी दे जन राम दे नाम दे गुणा नू गायन करते हैं।
जे कोई निंद करी हर जन की अपना गुण ना गवावा।
एहो जे जेडे हरी दे जन हैं जे कोई उना दी निंदा करदा है, निंदक दा सुभाव है, उन्हें निंदा करन तो बाद नहीं आउणा। भाई साहब भाई गुरदास जी दा कथन है, कुत्ता राज बहाली है फिर चक्की चट्टा है, सप्पै दुध प्याली है विहु मुखों सुट्टा, पत्थर पानी रखी है मन हठ ना कट्टा। ये उदाहरणा दे के वो कहिंदे त्यों निंदक पर निंदहू हठ मूल ना कट्टा, आपण हथी आपणी जड़ आप पट्टा। कुत्ते नू राज तखत ते भी बिठा दिता जावे उन्हें चक्की दा चीथरा चट्टण तो बाद नहीं आउणा। पत्थर नू जिन्ना चिर मर्जी पानी च रख दिओ वो नरम नहीं हुंदा, सप नू जिन्ना मर्जी दुध प्याल दिओ वो कदे भी अपने मूँह तो जहर कढ़ना बंद नहीं करदा। तैसे निंदक नू जिन्ना मर्जी कहो कि भाई निंदा नहीं करनी, उहदा इह सुभाव बनिया हुंदा उन्हें निंदा करनी करनी। निंदा की है? निंदा वो है जिहड़ी किसी की पिठ पिछे की जाए। आम करके कह दिता जाता है कि जी असी तो सच्ची गल कह रहे हैं, फलाने बंदे ने सचमुच अवगुण किया है, जदों दी पिठ पिछे कर रहे हैं तो फिर वह निंदा ही है। जे किसी की खामी है तुसी उहदे नाल सुहिरद भाव रखते हो तो बड़े सुनिमर भाव के नाल उहनू सनमुख जा के कह सकते हैं भाई तेरी ये खामी है, तेरी ये कमी है, इहनू दूर कर। पर जे उहदी पिठ पिछे जा के किसी दूसरे नूं उहदी खामी दसदे आ, कमी दसदे आ, औगण दसदे आ, तां उहनू निंदा ही गिणिया जाएगा। तो निंदा तो मेरे पातशाह कहिंदे किसी की भी भली नहीं है, पर जे कोई रब दे प्यारियां दी निंदा करे उहदा तां बड़ा वड्डा बजर पाप है। बजर पाप, हरी दे जना दी कोई निंदा करे वह बड़ा वड्डा बजर पाप है। श्री सुखमणी साहब जी दी पावन बाणी च गुरदेव ने सतपुरशां दी निंदा करन वालियां दी की दशा हुंदी है वह बचन दसे ने सुखमणी साहब दी 13वीं अष्टपदी विच। तो हरी दे जना दी जे कोई निंदा करदा है तां महाराज जी कहिंदे भाई अगों जिहड़े हरी दे जन हन वह अपनी निंदा करन वालियां दे उत्ते भी पारुपकार करन वाला जिहड़ा गुण है वह नहीं गवाउंदे। उहनां दी कोई निंदा करे तां उह सुण के मन विच दुखी नहीं हुंदे कि साडी फलाना बंदा निंदा कर रहा, ਸਗੋਂ ਉਹਦੇ ਤੇ ਵੀ ਭਲਾ ਕਰਨ ਦੀ ਬਿਰਤੀ, ਪਰਉਪਕਾਰ ਕਰਨ ਦੀ ਬਿਰਤੀ ਰੱਖਦੇ ਨੇ, ਕਿਉਂਕਿ ਰੱਬ ਦੇ ਪਿਆਰਿਆਂ ਦਾ ਇਹ ਗੁਣ ਹੈ ਕਿ ਉਹ ਆਪਣੀ ਨਿੰਦਾ ਕਰਨ ਵਾਲਿਆਂ ਤੇ ਵੀ ਪਰਉਪਕਾਰ ਕਰਦੇ ਨੇ, ਔਰ ਉਹ ਆਪਣਾ ਗੁਣ ਨਹੀਂ ਗਵਾਉਂਦੇ। ਚੰਦਨ ਦੇ ਦਰਖਤ ਨੂੰ ਕੁਹਾੜੇ ਨਾਲ ਕੱਟਿਆ ਜਾਵੇ ਤਾਂ ਵੀ ਚੰਦਨ ਦਾ ਦਰਖਤ ਕੱਟਣ ਵਾਲੇ ਕੁਹਾੜੇ ਦੇ ਮੂੰਹ ਨੂੰ ਉਹ ਆਪਣੀ ਸੁਗੰਧੀ ਨਾਲ ਸੁਗੰਧਿਤ ਕਰਦਾ ਹੈ, ਕਿਉਂਕਿ ਚੰਦਨ ਦਾ ਸੁਭਾਅ ਹੈ ਕਿ ਉਹਨੂੰ ਕੱਟਣ ਵਾਲੇ ਨੂੰ ਵੀ ਉਹ ਸੁਗੰਧਿਤ ਕਰ ਰਿਹਾ, ਤੇ ਕੁਹਾੜੇ ਦਾ ਸੁਭਾਅ ਹੈ ਕੱਟਣਾ। ਤੈਸੇ ਨਿੰਦਾ ਕਰਨ ਵਾਲੇ ਨਿੰਦਕ ਲੋਕ ਹਰੀ ਦੇ ਜਨਾਂ ਦੀ ਜਦੋਂ ਨਿੰਦਾ ਕਰਦੇ ਨੇ ਤੇ ਰੱਬ ਦੇ ਪਿਆਰੇ ਪਲਟਵਾਂ ਬਦਲਵਾਂ ਜਵਾਬ ਉਹਨਾਂ ਦੀ ਨਿੰਦਾ ਕਰਕੇ ਨਹੀਂ ਦਿੰਦੇ, ਸਗੋਂ ਆਪਣੀ ਨਿੰਦਾ ਕਰਨ ਵਾਲਿਆਂ ਤੇ ਵੀ ਭਲਾ ਕਰਦੇ ਨੇ, ਉਹਨਾਂ ਤੇ ਵੀ ਪਰਉਪਕਾਰ ਕਰਦੇ ਨੇ। ਉਹ ਆਪਣਾ ਪਰਉਪਕਾਰ ਕਰਨ ਵਾਲਾ ਜਿਹੜਾ ਗੁਣ ਹੈ ਜਾਂ ਖਿਮਾ ਕਰ ਦੇਣ ਵਾਲਾ ਗੁਣ ਹੈ, ਮੁਆਫ ਕਰ ਦੇਣ ਵਾਲਾ ਜਿਹੜਾ ਗੁਣ ਹੈ ਹਰੀ ਦੇ ਜਨਾਂ ਵਿੱਚ, ਉਹ ਆਪਣੇ ਇਸ ਗੁਣ ਨੂੰ ਨਹੀਂ ਗਵਾਉਂਦੇ। ਕਿਉਂ ਕਿਉਂ ਨਹੀਂ ਗਵਾਉਂਦੇ? ਕਿਉਂਕਿ ਉਹਨਾਂ ਅੰਦਰ ਇਹੋ ਜਿਹਾ ਸੁਭਾਅ ਹੈ ਜੋ ਅਗਲੀਆਂ ਪੰਕਤੀਆਂ 'ਚ ਦੱਸਦੇ ਹਨ।
ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵਾ।
ਰੱਬ ਦੇ ਪਿਆਰਿਆਂ ਦੀ ਅੰਦਰ ਦੀ ਅਵਸਥਾ ਹੁੰਦੀ ਹੈ, ਇਸ ਕਰਕੇ ਉਹ ਆਪਣਾ ਗੁਣ ਨਹੀਂ ਗਵਾਉਂਦੇ। ਉਹ ਕਹਿੰਦੇ ਹਰੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜੋ ਕੁਝ ਕਰ ਰਿਹਾ ਆਪ ਹੀ ਕਰ ਰਿਹਾ, ਇਸ ਨਿੰਦਕ ਦੇ ਵੱਸ ਕੀ ਹੈ, ਇਸ ਨਿੰਦਕ ਦੇ ਵੱਸ ਕੀ ਹੈ? ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਆਪ ਹੀ ਸਭ ਕੁਝ ਕਰ ਰਹੇ ਨੇ, ਔਰ ਉਹ ਆਪ ਹੀ ਸਾਰੀਆਂ ਕਾਰਾਂ ਕਮਾ ਰਹੇ ਨੇ। ਜਿਤਨੇ ਵੀ ਕਾਰ ਹੋ ਰਹੇ ਨੇ ਸੰਸਾਰ ਵਿੱਚ, ਜਿਤਨੇ ਵੀ ਕਾਰਿਆ ਹੋ ਰਹੇ ਨੇ, ਇਹਨਾਂ ਸਾਰੇ ਕਾਰਜਾਂ ਨੂੰ ਕਰਨ ਵਾਲਾ ਤੇ ਕਰਾਉਣ ਵਾਲਾ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੀ ਹੈ। ਤੇ ਅਸੀਂ ਕਿਸੇ ਦੇ ਨਾਲ ਬੁਰੀ ਬਿਰਤੀ ਰੱਖ ਕੇ ਕਿਵੇਂ ਕਿਸੇ ਨਾਲ ਬੁਰੇ ਭਾਵ ਨਾਲ ਵਰਤੀਏ? ਜੇ ਕੋਈ ਨਿੰਦਾ ਵੀ ਕਰ ਰਿਹਾ ਤਾਂ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਹੀ ਉਹਨੂੰ ਇਹੋ ਜਿਹੀ ਬੁੱਧੀ ਦਿੱਤੀ ਹੈ, ਇੱਥੇ ਲਾਇਆ ਤੇ ਉਹ ਲੱਗਾ ਹੋਇਆ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਕਰਨ ਵਾਲੇ ਨੇ ਤੇ ਆਪ ਹੀ ਕਰਾਉਣ ਵਾਲੇ ਹਨ।
ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵਾ।
ਹਰੀ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਜੀ ਆਪ ਹੀ ਸੰਸਾਰ ਦੇ ਸਮਸਤ ਜੀਵਾਂ ਨੂੰ ਮਤ ਦੇਣ ਵਾਲੇ ਹਨ। ਜੈਸੀ ਜੈਸੀ ਮਤ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਦੇ ਜੀਵਾਂ ਨੂੰ ਦਿੱਤੀ ਹੈ, ਤੈਸੀ ਤੈਸੀ ਮਤ ਦਾ ਪ੍ਰਕਾਸ਼ ਸੰਸਾਰ ਦੇ ਸਮਸਤ ਜੀਵਾਂ ਦੇ ਅੰਦਰ ਹੁੰਦਾ ਹੈ। ਔਰ ਹਰੀ ਆਪ ਹੀ ਜਿਹੋ ਜੇ ਬੋਲ ਕਿਸੇ ਕੋਲੋਂ ਬੁਲਾਉਂਦਾ, ਉਹ ਉਦਾਂ ਦੇ ਬੋਲ ਬੋਲਦਾ ਹੈ। ਹਰੀ ਵਾਹਿਗੁਰੂ ਜੀ ਜਿਹੋ ਜਿਹੋ ਜੇ ਬੋਲ ਕਿਸੇ ਜੀਵਾਂ ਦੇ, ਕਿਉਂਕਿ ਚੇਤਨਾ ਤਾਂ ਸਾਰਿਆਂ ਵਿੱਚ ਹੀ ਹੈ ਨਾ, ਪਾਰ ਬ੍ਰਹਮ ਪਰਮੇਸ਼ਰ ਦੀ ਨਿਰੰਕਾਰ ਦੀ ਚੇਤਨਾ ਹੈ। ਕਦੇ ਮੁਰਦੇ ਵੀ ਬੋਲਦੇ ਸੁਣੇ ਹਨ, ਜਿਨ੍ਹਾਂ 'ਚੋਂ ਚੇਤਨਾ ਨਿਕਲ ਜਾਂਦੀ ਹੈ। ਜਿਨ੍ਹਾਂ ਵਿੱਚ ਚੇਤਨਾ ਹੈ ਉਹੀ ਬੋਲਦੇ ਨੇ ਨਾ, ਯਾਨੀ ਕਿ ਪਰਮਾਤਮਾ ਦੀ ਚੇਤਨ ਸੱਤਾ ਕਰਕੇ ਜੀਵ ਬੋਲਦਾ ਹੈ। ਤੇ ਫਿਰ ਇਹੀ ਕਹਿਣਾ ਪਵੇਗਾ, ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਜਿਹੋ ਜਿਹੋ ਜੀ ਮਤ ਕਿਸੇ ਸੰਸਾਰ ਦੇ ਜੀਵ ਨੂੰ ਦਿੱਤੀ ਹੈ, ਜਿਹੋ ਜੇ ਬੋਲ ਬੁਲਾਉਂਦੇ ਹਨ, ਉਦਾਂ ਦੇ ਬੋਲ ਸੰਸਾਰ ਦੇ ਜੀਵ ਬੋਲਦੇ ਹਨ। ਉਦਾਂ ਦੀ ਉਹ ਉਹਨਾਂ ਦੀ ਬੋਲਬਾਣੀ ਬਣ ਜਾਂਦੀ ਹੈ, ਉਦਾਂ ਦੇ ਹੀ ਉਹ ਬੋਲ ਬੋਲਦੇ ਹਨ।
ਹਰ ਆਪੇ ਪੰਚ ਤੱਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵਾ।
ਪੰਜ ਤੱਤਾਂ ਦਾ ਵਿਸਥਾਰ ਹਰੀ ਅਕਾਲ ਪੁਰਖ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਨੇ ਆਪ ਕੀਤਾ। ਇਹ ਸਾਰੀ ਰਚਨਾ ਪੰਜਾਂ ਤੱਤਾਂ ਦੀ ਹੈ। ਪੰਜ ਤੱਤ ਮਹਾਂਪੁਰਸ਼ ਦੱਸਦੇ, ਵਿਦਵਾਨ ਦੱਸਦੇ ਕਿ ਇਹਨਾਂ ਪੰਜਾਂ ਦਾ ਪੰਚੀਕ੍ਰਿਤ ਹੋਇਆ। ਪੰਜਾਂ ਦਾ ਪੰਚੀਕ੍ਰਿਤ ਹੋਣ ਤੋਂ ਬਾਅਦ ਇਹ ਪੰਜਾਂ ਤੱਤਾਂ ਦਾ ਸਰੀਰ, ਸਾਡੀ ਇਹ ਸਾਰੀ ਰਚਨਾ ਜਿਹੜੀ ਹੈ ਪੰਜਾਂ ਤੱਤਾਂ ਤੋਂ ਹੋਈ ਹੈ। ਪੰਚੀਕ੍ਰਿਤ ਦਾ ਮਤਲਬ ਹੁੰਦਾ ਕਿ ਧਰਤੀ ਤੇ ਆਕਾਸ਼ ਦੋਵੇਂ ਉੱਦਾਂ ਨਹੀਂ ਮਿਲ ਸਕਦੇ, ਕਿਉਂਕਿ ਤੱਤਾਂ ਵਿੱਚੋਂ ਇੱਕ ਤੱਤ ਆਕਾਸ਼ ਵੀ ਹੈ, ਧਰਤੀ ਵੀ ਹੈ। ਧਰਤੀ ਆਕਾਸ਼ ਦੋਵੇਂ ਨਹੀਂ ਮਿਲ ਸਕਦੇ, ਪੰਜਾਂ ਤੱਤਾਂ ਦੇ ਵਿੱਚ ਜਲ ਵੀ ਹੈ, ਅਗਨੀ ਵੀ ਹੈ, ਔਰ ਪਾਣੀ ਤੇ ਅੱਗ ਦੋਵੇਂ ਇੱਕ ਜਗ੍ਹਾ ਤੇ ਇਕੱਠੇ ਨਹੀਂ ਰਹਿ ਸਕਦੇ। ਆਕਾਸ਼ ਨੂੰ ਇੱਕ ਜਗ੍ਹਾ ਤੇ ਇਕੱਠਿਆਂ ਕਰਕੇ ਨਹੀਂ ਰੱਖਿਆ ਜਾ ਸਕਦਾ। ਤਾਂ ਵਾਹਿਗੁਰੂ ਨੇ ਇਹਨਾਂ ਪੰਜਾਂ ਤੱਤਾਂ ਦਾ ਪੰਚੀਕ੍ਰਿਤ ਕੀਤਾ। ਇੱਕ ਇੱਕ ਤੱਤ ਦਾ ਅੱਧਾ ਅੱਧਾ ਭਾਗ ਉਸਨੇ ਚਾਰਾਂ ਦੇ ਵਿੱਚ ਵੰਡਿਆ। ਇੱਕ ਇੱਕ ਤੱਤਵ ਨੇ ਆਪਣਾ ਅੱਧਾ ਅੱਧਾ ਹਿੱਸਾ ਬਾਕੀ ਦੇ ਚਾਰਾਂ ਤੱਤਾਂ ਵਿੱਚ ਵੰਡਿਆ, ਉਹਦੇ ਤੋਂ ਪੰਚੀਕ੍ਰਿਤ ਹੁੰਦਾ। ਉਦਾਹਰਣ ਦਿੰਦੇ ਨੇ, ਜੈਸੇ ਪੰਜ ਵਿਅਕਤੀਆਂ ਕੋਲ ਪੰਜ ਖਰਬੂਜੇ ਸਨ, ਇੱਕ ਨੇ ਆਪਣਾ ਖਰਬੂਜਾ ਚੀਰਿਆ, ਅੱਧਾ ਖਰਬੂਜਾ ਆਪਣੇ ਕੋਲ ਰੱਖ ਲਿਆ ਤੇ ਅੱਧਾ ਬਾਕੀ ਦੇ ਚਾਰਾਂ ਚ ਵੰਡ ਦਿੱਤਾ। ਦੂਜੇ ਨੇ ਵੀ ਐਸਾ ਕੀਤਾ, ਉਹਦੇ ਕੋਲ ਵੀ ਇੱਕ ਖਰਬੂਜਾ, ਉਹਨੇ ਵੀ ਖਰਬੂਜਾ ਚੀਰਿਆ, ਅੱਧਾ ਆਪਣੇ ਕੋਲ ਰੱਖ ਲਿਆ, ਬਾਕੀ ਦਾ ਅੱਧਾ ਬਾਕੀ ਚਾਰਾਂ ਦੇ ਵਿੱਚ ਵੰਡ ਦਿੱਤਾ। ਇੱਦਾਂ ਪੰਜਾਂ ਨੇ ਪ੍ਰਕਿਰਿਆ ਕੀਤੀ, ਆਪਣਾ ਆਪਣਾ ਹਿੱਸਾ ਚਾਰਿਆਂ ਦੇ ਵਿੱਚ ਵੰਡ ਕੇ ਉਹਨਾਂ ਚਾਰਾਂ ਦਾ ਇੱਕ ਇੱਕ ਹਿੱਸਾ ਆਪ ਲੈ ਲਿਆ। ਇਸੇ ਤਰ੍ਹਾਂ ਜਿਹੜੇ ਪੰਜ ਤੱਤ ਨੇ, ਚਾਹੇ ਉਹ ਆਕਾਸ਼ ਹੈ, ਜਲ ਹੈ, ਵਾਯੂ ਹੈ, ਧਰਤੀ ਹੈ, ਆਕਾਸ਼ ਹੈ, ਜਲ ਤੇ ਅਗਨੀ ਦੋਵੇਂ ਇੱਕ ਜਗ੍ਹਾ ਤੇ ਇਕੱਠੇ ਨਹੀਂ ਰਹਿ ਸਕਦੇ, ਪਰ ਜਦੋਂ ਅੱਧਾ ਅੱਧਾ ਹਿੱਸਾ ਦੇ ਕੇ ਉਹਦਾ ਇੱਕ ਇੱਕ ਹਿੱਸਾ ਆਪਣਾ ਲੈ ਕੇ ਇੱਕ ਹਿੱਸਾ ਉਹਨੂੰ ਦੇ ਕੇ ਆਪਸ ਵਿੱਚ ਮਿਲੇ, ਪੰਚੀਕ੍ਰਿਤ ਹੋਇਆ, ਤਾਂ ਉਸ ਪੰਚੀਕ੍ਰਿਤ ਤੋਂ ਪੰਜਾਂ ਤੱਤਾਂ ਦੀ ਰਚਨਾ ਹੋਈ, ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਹੋਈ, ਸਾਡੇ ਸਰੀਰਾਂ ਦੀ ਰਚਨਾ ਹੋਈ। ਪੰਜਾਂ ਤੱਤਾਂ ਦਾ ਇਹ ਵਿਸਥਾਰ ਹਰੀ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕੀਤਾ ਹੈ, ਔਰ ਪੰਜਾਂ ਤੱਤਾਂ ਦੇ ਇਸ ਵਿਸਥਾਰ ਵਿੱਚ ਆ ਜਿਹੜੇ ਸਾਡੇ ਸਰੀਰ ਰਚੇ ਨੇ, ਇਹਨਾਂ ਵਿੱਚ ਵਾਹਿਗੁਰੂ ਨੇ ਪੰਜ ਧਾਤੂ ਵੀ ਪਾਏ ਹੋਏ ਨੇ। ਪੰਜ ਧਾਤੂ ਦਾ ਮਤਲਬ ਉਹ ਪੰਜ ਵਿਸ਼ੇ ਜੋ ਇਹਨਾਂ ਪੰਜਾਂ ਤੱਤਾਂ ਦੇ ਨਾਲ ਮਿਲੇ ਨੇ। ਆਕਾਸ਼ ਦਾ ਵਿਸ਼ੇ, ਵਾਯੂ ਦਾ ਜੋ ਵਿਸ਼ਾ ਹੈ, ਇਸੇ ਤਰ੍ਹਾਂ ਜਲ ਦਾ ਜੋ ਵਿਸ਼ਾ ਹੈ, ਉਹ ਪੰਜ ਹੀ ਉਹਨਾਂ ਦੇ ਅੱਗੇ ਵਿਸ਼ੇ ਨੇ, ਸ਼ਬਦ, ਸਪਰਸ਼, ਰੂਪ, ਰਸ, ਗੰਧ। ਸ਼ਬਦ ਆਕਾਸ਼ ਦਾ ਵਿਸ਼ਾ ਹੈ, ਅਗਨੀ ਦਾ ਵਿਸ਼ਾ ਰੂਪ ਹੈ, ਧਰਤੀ ਦਾ ਵਿਸ਼ਾ ਗੰਧ ਹੈ, ਜਲ ਦਾ, ਪਾਣੀ ਦਾ ਵਿਸ਼ਾ ਜਿਹੜਾ ਉਹ ਰਸ ਹੈ, ਔਰ ਵਾਯੂ ਦਾ ਵਿਸ਼ਾ ਹੈ ਸਪਰਸ਼। ਇੱਦਾਂ ਇਹਨਾਂ ਪੰਜਾਂ ਤੱਤਾਂ ਦੇ ਅੱਗੇ ਪੰਜ ਧਾਤੂ ਨੇ, ਪੰਜ ਵਿਸ਼ੇ ਨੇ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਗਿਆਨ ਇੰਦਰੀਆਂ। ਇਹ ਪੰਜੇ ਗਿਆਨ ਇੰਦਰੀਆਂ ਨੇ। ਇਹ ਪੰਜ ਧਾਤੂ ਵੀ ਵਾਹਿਗੁਰੂ ਪਰਮੇਸ਼ਰ ਨੇ ਪੰਜਾਂ ਤੱਤਾਂ ਦੀ ਰਚਨਾ ਕਰਕੇ ਇਹਦੇ ਵਿੱਚ ਪਾ ਦਿੱਤੇ ਨੇ। ਔਰ ਪੰਜ ਧਾਤੂ ਦਾ ਅਰਥ ਮਹਾਂਪੁਰਸ਼ਾਂ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵੀ ਕੀਤਾ ਕਿ ਇਹ ਜਿਹੜੇ ਪੰਜ ਧਾਤੂ ਨੇ ਜੋ ਜੀਵ ਦੇ ਮਨ ਨੂੰ ਦੁੜਾਈ ਰੱਖਦੇ ਨੇ। ਦੋ ਰਾਹ ਨੇ ਨਾ, ਇੱਕ ਲਿਵ ਦਾ, ਦੂਜਾ ਧਾਤ ਦਾ ਹੈ। ਜਿਹੜੇ ਭਜਾਈ ਫਿਰਦੇ ਨੇ ਜੀਵ ਦੇ ਮਨ ਨੂੰ ਇੱਕ ਜਗ੍ਹਾ ਤੇ ਕੇਂਦਰਿਤ ਨਹੀਂ ਹੋਣ ਦਿੰਦੇ, ਕਦੇ ਕਾਮ, ਕਦੇ ਕ੍ਰੋਧ, ਕਦੇ ਲੋਭ, ਕਦੇ ਮੋਹ, ਕਦੇ ਹੰਕਾਰ ਆ ਕੇ ਜੀਵ ਦੇ ਮਨ ਤੇ ਆਪਣਾ ਅਸਰ ਪਾਉਂਦਾ, ਇਹ ਪੰਜ ਧਾਤੂ ਵੀ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੇ ਪੰਜਾਂ ਤੱਤਾਂ ਦੀ ਰਚਨਾ ਨਾਲ ਰਚੇ ਹੋਏ ਇਸ ਸਰੀਰ ਦੇ ਵਿੱਚ ਪਾਏ ਹੋਏ ਹਨ।
ਜਨ ਨਾਨਕ ਸਤਿਗੁਰ ਮਿਲੇ ਆਪੇ, ਹਰ ਆਪੇ ਝਗਰ ਚੁਕਾਵੈ।
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਕਿ ਜਿਨ੍ਹਾਂ ਨੂੰ ਸਤਿਗੁਰੂ ਜੀ ਆਪ ਤਰਸ ਕਰਕੇ ਕਿਰਪਾ ਦੇ ਘਰ ਵਿੱਚ ਆ ਕੇ ਆਪਣੇ ਨਾਲ ਮੇਲ ਲੈਂਦੇ ਹਨ, ਆਪਣੇ ਨਾਲ ਅਭੇਦ ਕਰ ਲੈਂਦੇ ਹਨ, ਉਹਨਾਂ ਦੇ ਜਨਮ ਤੇ ਮਰਨ ਦੇ ਸਾਰੇ ਝਗੜਿਆਂ ਨੂੰ ਮੁਕਾ ਦਿੰਦੇ ਹਨ। ਜਾਂ ਜਿਹੜੇ ਉੱਪਰ ਦੱਸੇ ਨੇ ਪੰਜ ਵਿਕਾਰਾਂ ਦੇ ਝਗੜੇ, ਇਹਨਾਂ ਝਗੜਿਆਂ ਨੂੰ ਸਤਿਗੁਰੂ ਜੀ ਆਪਣੇ ਨਾਲ ਮਿਲਾ ਕੇ ਸਾਰੇ ਝਗੜੇ ਨਿਵਾਰ ਦਿੰਦੇ ਨੇ, ਦੂਰ ਕਰ ਦਿੰਦੇ ਹਨ। ਲੜੀਵਾਰ ਕਥਾ ਜੋ ਸਤਿਗੁਰਾਂ ਦੇ ਪਾਵਨ ਸਥਾਨ ਤੇ ਆਪ ਜੀ ਨਿਤਾ ਪ੍ਰਤੀ ਸਰਵਣ ਕਰਦੇ ਹੋ। ਜਗਤ ਗੁਰੂ ਸੋਢੀ ਸੁਲਤਾਨ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਰਾਗ ਗੌਂਡ ਅੰਦਰ ਇਹ ਪਾਵਨ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਹਨ। ਲੜੀਵਾਰ ਕਥਾ ਸਰਵਣ ਕਰਨ ਤੋਂ ਪਹਿਲਾਂ ਚੌਥੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਆਪਣੀ ਸੁਰਤੀ ਜੋੜੋ ਤੇ ਗੱਜ ਵੱਜ ਕੇ ਆਖੋ ਜੀ ਸਤਨਾਮ ਸ਼੍ਰੀ।
ਗੌਂਡ ਮਹੱਲਾ ਚੌਥਾ। ਹਰਿ ਅੰਤਰ ਜਾਮੀ ਸਭਤਾ ਵਰਤਾ, ਜਿਹਾ ਹਰ ਕਰਾਈ ਤਿਹਾ ਕੂ ਕਰਈਆ।
ਰਾਗ ਗੌਂਡ ਹੈ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇਹ ਪਾਵਨ ਅੰਮ੍ਰਿਤ ਬਚਨ ਉਚਾਰਨ ਕਰਦੇ ਨੇ। ਉਰੇ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 861 ਅੰਗ ਤੇ ਸੁਭਾਏਮਾਨ ਹੈ। ਹਰ ਅੰਤਰ ਜਾਮੀ ਸਭ ਤੈ ਵਰਤੈ। ਹਰੀ ਅੰਤਰ ਜਾਮੀ ਹੈ, ਹਰੀ ਅਕਾਲ ਪੁਰਖ ਵਾਹਿਗੁਰੂ ਅੰਤਰ ਜਾਮੀ ਹੈ, ਸਭ ਦੇ ਅੰਦਰ ਦੀ ਜਾਣਨ ਵਾਲਾ ਹੈ। ਕਿਸ ਦੇ ਘੱਟ ਵਿੱਚ ਕਿਸ ਦੇ ਹਿਰਦੇ ਚ ਕੀ ਚੱਲ ਰਿਹਾ ਹੈ, ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਸਭ ਦੇ ਅੰਦਰ ਦੀ ਜਾਣਨ ਵਾਲੇ ਹਨ, ਅੰਤਰ ਜਾਮੀ ਹਨ। ਔਰ ਸਾਰਿਆਂ ਵਿੱਚ ਵਰਤ ਰਹੇ ਨੇ, ਸਭ ਥੈ ਵਰਤੈ, ਸਾਰਿਆਂ ਦੇ ਵਿੱਚ ਵਰਤ ਰਹੇ ਨੇ। ਜਿਵੇਂ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਧੰਨ ਗੁਰੂ ਕਲਗੀਧਰ ਸਵਾਮੀ ਦੇ ਬਚਨ ਨੇ। ਸਾਰਿਆਂ ਦੇ ਵਿੱਚ ਜੋ ਵਰਤ ਰਿਹਾ ਹੈ, ਜੋ ਸਾਰਿਆਂ ਵਿੱਚ ਵਿਆਪਕ ਹੈ, ਉਹ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਜਿਹਾ ਕੁਝ ਕਰਾਉਂਦੇ ਹਨ ਉਦਾਂ ਦਾ ਹੁੰਦਾ। ਜਿਹਾ ਹਰ ਕਰਾਏ ਤਿਹਾ ਕੋ ਕਰਈਐ। ਜਿਹੋ ਜਿਹਾ ਹਰੀ ਅਕਾਲ ਪੁਰਖ ਜੀ ਕਿਸੇ ਕੋਲੋਂ ਕੁਝ ਕਰਾਉਂਦੇ ਨੇ, ਇਹ ਜੀਵ ਉਹੀ ਕੁਝ ਕਰਦੇ ਹਨ, ਕਿਉਂਕਿ ਸਾਡੇ ਵੱਸ ਕੁਝ ਵੀ ਨਹੀਂ। ਧਾਰਮਿਕ ਜਗਤ ਦੇ ਵਿੱਚ ਜਦੋਂ ਅਸੀਂ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਵਰਤਦੇ ਹਾਂ, ਨਿਤਨੇਮ ਕਰਦੇ ਹਾਂ, ਸੇਵਾ ਕਰਦੇ ਹਾਂ, ਸਿਮਰਨ ਕਰਦੇ ਹਾਂ, ਤਾਂ ਇਹ ਜਾਣ ਲਿਆ ਕਰੀਏ ਆਪਣੇ ਹਿਰਦੇ ਵਿੱਚ ਕਿ ਸਾਡਾ ਜ਼ੋਰ ਨਹੀਂ, ਸਤਿਗੁਰੂ ਜੀ ਕਰਾ ਰਹੇ ਨੇ ਤਾਂ ਹੋ ਰਿਹਾ, ਤਾਂ ਜੋ ਹਿਰਦੇ 'ਚ ਕਿਤੇ ਅਹੰਗ ਭਾਵ ਹੰਕਾਰ ਦੀ ਬਿਰਤੀ ਨਾ ਆ ਜਾਏ। ਮੈਂ ਨਿਤਨੇਮ ਕਰਦਾ, ਮੈਂ ਗੁਰੂ ਕੀ ਕਥਾ ਸੁਣ ਰਿਹਾ, ਮੈਂ ਕਥਾ ਕਰ ਰਿਹਾ ਹਾਂ, ਇਹ ਵੀ ਇੱਕ ਪ੍ਰਕਾਰ ਦਾ ਗਰੂਰ ਹੈ, ਮਾਣ ਹੈ, ਹੰਕਾਰ ਹੈ। ਇਹ ਹਉਮੈ ਨਾ ਹੋਵੇ, ਚੌਥੇ ਪਾਤਸ਼ਾਹ ਦੀ ਇਹ ਪਾਵਨ ਪੰਗਤੀ ਸਿਮਰਤੀ 'ਚ ਰਹੇ ਕਿ ਹਰੀ ਜੀ ਸਾਡੇ ਕੋਲੋਂ ਕਰਾ ਰਹੇ ਨੇ ਤਾਂ ਹੋ ਰਿਹਾ, ਹਰੀ ਜੀ ਕਰਾ ਰਹੇ ਨੇ ਤਾਂ ਹੋ ਰਿਹਾ, ਸਾਡੇ ਵੱਸ ਨਹੀਂ ਹੈ। ਜਿਹੋ ਜਿਹੇ ਕਰਮ ਜੀਵਾਂ ਕੋਲੋਂ ਹਰੀ ਜੀ ਅਕਾਲ ਪੁਰਖ ਜੀ ਕਰਾਉਂਦੇ ਹਨ, ਤੈਸੇ ਹੀ ਕਰਮ ਇਹ ਸੰਸਾਰ ਦੇ ਜੀਵ ਕਰਦੇ ਹਨ।
ਸੋ ਐਸਾ ਹਰ ਸੇਵ ਸਦਾ ਮਨ ਮੇਰੇ, ਜੋ ਤੁਧਨੋ ਸਭ ਦੂਰ ਰੱਖ ਲਈਆ।
ਸੋ ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸੇਵ ਹੈ ਮੇਰੇ ਮਨਾ, ਐਸੇ ਹਰੀ ਅਕਾਲ ਪੁਰਖ ਦੀ ਸੇਵਾ ਕਰ, ਉਹਨੂੰ ਅਰਾਧ, ਉਹਨੂੰ ਧਿਆ, ਜੋ ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲਾ ਅੰਤਰਜਾਮੀ ਹੈ, ਸਭ ਵਿੱਚ ਵਰਤ ਰਿਹਾ, ਹੇ ਮੇਰਿਆ ਮਨਾ ਉਹਨੂੰ ਧਿਆ, ਉਹਨੂੰ ਅਰਾਧ, ਉਸ ਨੂੰ ਧਿਆ ਜਿਹੜਾ ਤੈਨੂੰ ਸੰਸਾਰ ਦੇ ਹਰ ਔਗਣ ਤੋਂ ਰੱਖ ਸਕਦਾ ਤੇ ਰੱਖਣ ਵਾਲਾ ਹੈ, ਜੋ ਤੈਨੂੰ ਸੰਸਾਰ ਦੇ ਹਰ ਭੈੜੇ ਵਿਕਾਰ ਤੋਂ ਰੱਖਣ ਵਾਲਾ ਹੈ, ਤੈਨੂੰ ਹਰ ਪ੍ਰਕਾਰ ਦੀ ਆਦੀ ਵਿਆਦੀ ਉਪਾਧੀ ਤੋਂ ਰੱਖਣ ਵਾਲਾ ਹੈ, ਜੋ ਤੇਰਾ ਰਾਖਾ ਹੈ, ਹੇ ਮੇਰਿਆ ਮਨਾ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਨੂੰ ਧਿਆ, ਜੋ ਸਭ ਦੀ ਰੱਖਿਆ ਕਰਨ ਵਾਲਾ, ਤੂੰ ਮੇਰਾ ਰਾਖਾ ਸਭਨੀ ਥਾਂ। ਇਹ ਪਾਵਨ ਬਚਨ ਰਲ ਮਿਲ ਕੇ ਪੜ੍ਹੀਏ। ਰਾਖਾ ਏਕ ਹਮਾਰਾ ਸਵਾਮੀ, ਰਾਖਾ ਏਕ ਹਮਾਰਾ ਸਵਾਮੀ, ਰਾਖਾ ਰਾਖਾ ਏਕ ਹਮਾਰਾ ਸਵਾਮੀ, ਰਾਖਾ ਏਕ ਹਮਾਰਾ ਸਵਾਮੀ। ਜੋ ਸਾਡੀ ਰੱਖਿਆ ਕਰਨ ਵਾਲਾ ਹੈ, ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਜੋ ਤੁਧ ਨੂੰ ਸਭ ਦੂਰ ਰੱਖ ਲਈਐ, ਜੋ ਤੈਨੂੰ ਸਭ ਦੂਰ ਦਾ ਮਤਲਬ ਸਾਰੇ ਪਾਸਿਓ ਹਰ ਔਗਣ ਤੋਂ, ਹਰ ਵਿਕਾਰ ਤੋਂ, ਹਰ ਆਦੀ ਤੋਂ, ਵਿਆਦੀ ਤੋਂ, ਉਪਾਧੀ ਤੋਂ ਤੈਨੂੰ ਰੱਖ ਲੈਣ ਵਾਲਾ ਹੈ, ਹਰ ਪ੍ਰਕਾਰ ਨਾਲ ਰੱਖਿਆ ਕਰਨ ਵਾਲਾ ਹੈ। ਹੇ ਮੇਰਿਆ ਮਨਾ ਤੂੰ ਉਹਨੂੰ ਸੇਵ, ਹੇ ਮੇਰਿਆ ਮਨਾ ਤੂੰ ਉਸਦੀ ਆਰਾਧਨਾ ਕਰ ਜੋ ਤੇਰੀ ਰੱਖਿਆ ਕਰਨ ਵਾਲਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕੋਈ ਦੂਜਾ ਰਾਖਾ ਨਹੀਂ ਹੈ। ਜੇ ਭਾਈ ਸਾਹਿਬ ਭਾਈ ਮੱਖਣ ਸ਼ਾਹ ਜੀ ਲੁਬਾਣਾ ਬਰੇਤੀ 'ਚ ਜਹਾਜ਼ ਤਸਿਆ ਹੋਇਆ, ਬੜੇ ਮਨਾਏ ਪਹਿਲਾਂ ਆਲੇ ਦੁਆਲਿਓ, ਬੜੇ ਹਿੱਲੇ ਵਸੀਲੇ ਕੀਤੇ, ਵੇਖਿਆ ਵੀ ਹੁਣ ਕੋਈ ਰਾਖਾ ਨਹੀਂ, ਤਾਂ ਉੱਥੇ ਹੀ ਗਲ ਵਿੱਚ ਪੱਲੂ ਪਾ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਆਰਾਧਨਾ ਕੀਤੀ। ਹਾਲਾਂਕਿ ਨਹੀਂ ਸਨ ਜਾਣਦੇ ਕਿ ਇਸ ਵੇਲੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ, ਮਹਾਰਾਜ ਪਤਾ ਨਹੀਂ, ਪਰ ਅੱਠਵੇਂ ਪਾਤਸ਼ਾਹ ਦੀ ਪਾਵਨ ਜੋਤ ਜਿਨ੍ਹਾਂ ਵਿੱਚ ਬਿਰਾਜਮਾਨ ਹੈ, ਹੇ ਨੌਵੇਂ ਪਾਤਸ਼ਾਹ ਤੁਹਾਡੇ ਨਾਂ ਬਿਨਾਂ, ਕਿ ਮੈਨੂੰ ਨਹੀਂ ਪਤਾ ਤੁਹਾਡਾ ਨਾਂ ਕੀ ਹੈ, ਮੈਂ ਤੁਹਾਡੀ ਆਰਾਧਨਾ ਕਰਦਾ ਹਾਂ, ਕਿਰਪਾ ਕਰੋ ਮੇਰਾ ਬੇੜਾ ਬੰਨੇ ਲਾਓ। ਜਦੋਂ ਹਰ ਪਾਸਿਓ ਇਹ ਜੀਵ ਨਿਰਾਸ਼ ਹੋ ਜਾਏ, ਜਦੋਂ ਵੇਖੇ ਕਿ ਹੁਣ ਕੋਈ ਰੱਖਣ ਵਾਲਾ ਨਹੀਂ, ਉਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਰਾਖੇ ਬਣ ਕੇ ਹਾਜ਼ਰ ਹੁੰਦੇ ਹਨ। ਦ੍ਰੋਪਦੀ ਦੀ ਜਿਹੜੀ ਕਥਾ ਹੈ, ਮਹਾਰਾਜ ਜੀ ਨੇ ਗੁਰਬਾਣੀ 'ਚ ਉਹਦੀ ਉਦਾਹਰਣ ਦਿੱਤੀ ਹੈ। ਵੇਖਿਆ ਬੇਆਬਰੂ ਕਰਨ ਲੱਗੇ ਹਨ, ਪਹਿਲਾਂ ਆਪਣੇ ਸਹੁਰੇ ਨੂੰ ਵੀ ਪੁਕਾਰ ਕੀਤੀ, ਆਪਣੀ ਕੁੱਲ ਦੇ ਗੁਰੂ ਨੂੰ ਵੀ ਪੁਕਾਰ ਕੀਤੀ, ਪੰਜੇ ਪਤੀ ਪਾਂਡਵਾਂ ਨੂੰ ਵੀ ਪੁਕਾਰ ਕੀਤੀ, ਵੇਖਿਆ ਕੋਈ ਨਹੀਂ ਰੱਖਣ ਵਾਲਾ, ਫਿਰ ਪਰਮੇਸ਼ਰ ਦੀ ਆਰਾਧਨਾ ਕੀਤੀ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ, ਹਾਹਾ ਕ੍ਰਿਸ਼ਨ ਕਰੇ ਬਿਲਲਾਂਦੀ, ਤੇ ਫਿਰ ਵਾਹਿਗੁਰੂ ਪਰਮੇਸ਼ਰ ਜੀ ਨੇ ਆਬਰੂ ਰੱਖ ਲਏ। ਜਦੋਂ ਵੇਖੇ ਕਿ ਹੁਣ ਚਾਰੇ ਪਾਸੇ ਕੋਈ ਰੱਖਣ ਵਾਲਾ ਨਹੀਂ, ਤਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪਨਾਹ ਵਿੱਚ ਪੈ ਕੇ ਉਸ ਅੱਗੇ ਪੁਕਾਰ ਕਰੇ, ਕਿਉਂਕਿ ਉਸ ਪਰਮੇਸ਼ਰ ਤੋਂ ਬਿਨਾਂ ਕੋਈ ਰਾਖਾ ਨਹੀਂ ਹੈ। ਰਾਖਾ ਏਕ ਹਮਾਰਾ ਸਵਾਮੀ, ਰਾਖਾ ਏਕ ਹਮਾਰਾ ਸਵਾਮੀ, ਰਾਖਾ
ਏਕ ਹਮਾਰਾ ਸਵਾਮੀ, ਰਾਖਾ ਏਕ ਹਮਾਰਾ ਸਵਾਮੀ।
ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਐਸੇ ਨੇ ਜਿਹੜੇ ਤੈਨੂੰ ਹਰ ਆਦੀ ਵਿਆਦੀ ਉਪਾਧੀ ਤੋਂ ਰੱਖ ਲੈਣ ਵਾਲੇ ਹਨ। ਹੇ ਮੇਰਿਆ ਮਨਾ ਤੂੰ ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸੇਵ, ਉਸ ਹਰੀ ਦੀ ਆਰਾਧਨਾ ਕਰ।
ਮੇਰੇ ਮਨ ਹਰ ਜਪ ਹਰ ਨਿਤ ਪੜਈਆ।
ਹੇ ਮੇਰਿਆ ਮਨਾ ਹਰੀ ਨੂੰ ਜਪ ਤੇ ਹਰੀ ਨੂੰ ਹੀ ਪੜ, ਹਰੀ ਨੂੰ ਹੀ ਸਿਮਰ, ਹਰੀ ਦਾ ਹੀ ਜਾਪ ਜਪ ਤੇ ਹਰੀ ਨੂੰ ਹੀ ਪੜ। ਚੌਥੇ ਪਾਤਸ਼ਾਹ ਦੇ ਪਾਵਨ ਅੰਮ੍ਰਿਤ ਬਚਨਾਂ ਦੀ ਇੱਕ ਵਿਸ਼ੇਸ਼ਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਕਿ ਮਹਾਰਾਜ ਜੀ ਦੇ ਬਹੁਤਾਤ ਜਿਤਨੇ ਸ਼ਬਦ ਨੇ ਉਹਨਾਂ ਸਾਰੇ ਸ਼ਬਦਾਂ ਦਾ ਤੁਕਾਂਤ ਇੱਕੋ ਜਿਹਾ ਹੁੰਦਾ। ਸਾਰੇ ਸ਼ਬਦਾਂ ਦਾ, ਹਰ ਪੰਕਤੀ ਦਾ ਜਿਹੜਾ ਤੁਕਾਂਤ ਹੈ ਉਹ ਇੱਕੋ ਜਿਹਾ ਹੁੰਦਾ। ਗੁਰੂ ਰਾਮਦਾਸ ਪਾਤਸ਼ਾਹ ਦੇ ਅੰਮ੍ਰਿਤ ਬਚਨਾਂ ਦੀ ਇਹ ਖਾਸ ਵਿਸ਼ੇਸ਼ਤਾ। ਐੜੇ ਨੂੰ ਦਲਾਵਾਂ ਪਿੱਛੇ ਲੱਗੀਆਂ ਹੋਈਆਂ ਨੇ ਅਖੀਰ ਪੰਕਤੀ ਦੇ ਤੁਕਾਂਤ ਵਿੱਚ, ਸਾਰੇ ਸ਼ਬਦ ਵਿੱਚ ਇਸੇ ਤਰ੍ਹਾਂ ਹੀ ਇਹ ਤੁਕਾਂਤ ਹੈ। ਹੋਰ ਵੀ ਬਹੁਤ ਸਾਰੇ ਅੰਮ੍ਰਿਤ ਬਚਨ ਹਨ ਸਤਿਗੁਰਾਂ ਦੇ। ਤੋ ਮਹਾਰਾਜ ਜੀ ਕਹਿੰਦੇ, ਹੇ ਮੇਰਿਆ ਮਨਾ ਹਰੀ ਨੂੰ ਜਪ ਤੇ ਹਰੀ ਨੂੰ ਹੀ ਨਿਤ ਪੜ, ਯਾਨੀ ਕਿ ਉਸੇ ਨੂੰ ਆਰਾਧ, ਉਸੇ ਨੂੰ ਧਿਆ।
ਹਰ ਬਿਨ ਕੁਮਾਰ ਜਵਾਲ ਨਾ ਸਕਾ, ਤਾ ਮੇਰੇ ਮਨ ਕਾਇਤ ਕੜਈਆ।
ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੇ ਮੇਰਿਆ ਮਨਾ ਨਾ ਕੋਈ ਮਾਰ ਸਕਦਾ ਤੇ ਨਾ ਜਵਾ ਸਕਦਾ। ਹਰੀ ਤੋਂ ਬਿਨਾਂ ਨਾ ਕੋਈ ਮਾਰ ਸਕਦਾ ਤੇ ਹਰੀ ਤੋਂ ਬਿਨਾਂ ਨਾ ਕੋਈ ਜਵਾ ਸਕਦਾ ਹੈ। ਸਾਰੀ ਦੁਨੀਆ ਇੱਕ ਤਰਫ ਹੋ ਜਾਏ ਵੀ ਇਹਨੂੰ ਮਾਰਨਾ ਤੇ ਪਰਮੇਸ਼ਰ ਖੜਾ ਹੋਇਆ ਵੀ ਇਹਨੂੰ ਜੀਵਨ ਦਾਨ ਦੇਣਾ ਤਾਂ ਉਸ ਨੂੰ ਕੋਈ ਮਾਰ ਨਹੀਂ ਸਕਦਾ। ਪਰਮੇਸ਼ਰ ਚਾਹੇ ਕਿ ਇਸ ਨੂੰ ਮਾਰਨਾ ਤੇ ਦੁਨੀਆ ਸਾਰੀ ਇੱਕ ਤਰਫ ਹੋ ਕੇ ਖਲੋ ਜਾਵੇ ਵੀ ਅਸੀਂ ਇਹਨੂੰ ਨਹੀਂ ਮਰਨ ਦੇਣਾ, ਇਸ ਦਾ ਇਲਾਜ ਕਰਨਾ, ਇਸ ਨੂੰ ਰੱਖ ਲੈਣਾ, ਤਾਂ ਫਿਰ ਉਹ ਰੱਖ ਕੋਈ ਨਹੀਂ ਸਕਦਾ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਤੋਂ ਬਿਨਾਂ ਨਾ ਕੋਈ ਮਾਰਨ ਵਾਲਾ ਤੇ ਨਾ ਕੋਈ ਜਵਾਲਣ ਵਾਲਾ ਹੈ। ਤਾਂ ਹੇ ਮੇਰਿਆ ਮਨਾ, ਜੇ ਹਰੀ ਬਿਨਾਂ ਕੋਈ ਮਾਰਨ ਜਵਾਲਣ ਵਾਲਾ ਹੈ ਹੀ ਨਹੀਂ ਤੇ ਤੂੰ ਫਿਰ ਕਾਹਨੂੰ ਕੱਢਦਾ ਫਿਰਦਾ, ਤੂੰ ਤਾਂ ਕਾਹਨੂੰ ਚਿੰਤਤ ਹੁੰਦਾ, ਤੂੰ ਕਿਸ ਗੱਲ ਕਰਕੇ ਫਿਕਰਮੰਦ ਹੋ ਰਿਹਾ। ਆਪਾਂ ਆਮ ਪੰਜਾਬੀ ਵਿੱਚ ਸ਼ਬਦ ਵੀ ਕਿਉਂ ਕੜੀ ਜਾਂਦਾ, ਯਾਨੀ ਕਿ ਕਿਉਂ ਸੜੀ ਜਾਂਦਾ ਅੰਦਰੋਂ ਅੰਦਰ, ਝੋਰੇ ਵਿੱਚ ਕਿਉਂ ਚਿੰਤਤ ਹੁੰਦਾ, ਜੇ ਹਰੀ ਬਿਨਾਂ ਕੋਈ ਮਾਰਨ ਵਾਲਾ ਤੇ ਜਵਾਲਣ ਵਾਲਾ ਹੈ ਹੀ ਨਹੀਂ ਤੇ ਹੇ ਮੇਰਿਆ ਮਨਾ, ਤੂੰ ਕਿਸ ਗੱਲ ਕਰਕੇ ਚਿੰਤਤ ਹੋ ਰਿਹਾ, ਫਿਕਰਮੰਦ ਹੋ ਰਿਹਾ, ਕਿਉਂ ਤਪਦਾ ਹੈ? ਹਰੀ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ। ਹਾਂਜੀ,
ਰਹਾਉ ਹਰ ਪਰਪੰਚ ਕੀਆ ਸਭ ਕਰਤਾ, ਵਿੱਚ ਆਪੇ ਆਪਣੀ ਜੋਤ ਤਰਈਆ।
ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਹ ਜਿਹੜਾ ਦੇਖਣ ਵਾਲਾ ਸੰਸਾਰ ਹੈ ਇਹਨੂੰ ਕਹਿੰਦੇ ਨੇ ਪਰਪੰਚ। ਜੋ ਇਹ ਦਿਸ ਰਿਹਾ, ਜੋ ਇਹ ਦਿਸ ਰਿਹਾ ਹੈ ਸਭ ਪਰਪੰਚ ਹੈ। ਪਰਪੰਚ ਦਿਸ ਰਿਹਾ ਹੈ, ਜੋ ਇਹ ਸਾਰਾ ਪਸਾਰਾ ਦਿਸ ਰਿਹਾ ਹੈ। ਮਹਾਰਾਜ ਜੀ ਕਹਿੰਦੇ ਇਹ ਸਾਰਾ ਪਸਾਰਾ ਹਰੀ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪ ਕੀਤਾ, ਉਸੇ ਦਾ ਕੀਤਾ ਹੋਇਆ, ਉਸੇ ਦਾ ਬਣਾਇਆ ਹੋਇਆ। ਔਰ ਜਿਸ ਹਰੀ ਅਕਾਲ ਪੁਰਖ ਵਾਹਿਗੁਰੂ ਨੇ ਇਸ ਸਾਰੇ ਪ੍ਰਪੰਚ ਦੀ ਰਚਨਾ ਕੀਤੀ ਹੈ, ਔਰ ਇਸ ਦੀ ਰਚਨਾ ਕਰਕੇ ਉਸ ਵਾਹਿਗੁਰੂ ਨੇ ਆਪਣੀ ਜੋਤ, ਆਪਣੀ ਜੋਤ ਇਸ ਸਾਰੇ ਸੰਸਾਰ ਦੇ ਵਿੱਚ ਧਰ ਦਿੱਤੀ ਹੈ, ਰੱਖ ਦਿੱਤੀ ਹੈ, ਬਣਾ ਕੇ ਕਰਕੇ ਫਿਰ ਇਹਦੇ ਵਿੱਚ ਆਪਣੀ ਜੋਤ ਰੱਖੀ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਖਾਲਸੇ ਦੀ ਸਾਜਨਾ ਸਮੇਂ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਚੋਣ ਕਰਦੇ ਨੇ ਪੰਜਾਂ ਦੀ, ਪੰਜ ਹਾਜ਼ਰ ਹੁੰਦੇ ਨੇ, ਆਪਣੇ ਸੀਸ ਗੁਰੂ ਪਾਤਸ਼ਾਹ ਦੇ ਚਰਨਾਂ ਚ ਅਰਪਣ ਕਰਦੇ ਨੇ ਤੇ ਉਹਨਾਂ ਦੀ ਰਚਨਾ ਆਪ ਕਰਕੇ, ਆਪ ਉਹਨਾਂ ਨੂੰ ਬਣਾ ਕੇ ਤੇ ਫਿਰ ਆਪਣਾ ਆਪ ਉਹਨਾਂ ਵਿੱਚ ਰੱਖ ਕੇ ਫਿਰ ਉਹਨਾਂ ਅੱਗੇ ਹੱਥ ਜੋੜ ਕੇ ਆਪ ਅੰਮ੍ਰਿਤ ਦੀ ਦਾਤ ਮੰਗਦੇ ਹਨ। ਖਾਲਸੇ ਦੀ ਰਚਨਾ ਆਪ ਕਰਦੇ ਨੇ, ਕਰਕੇ ਖਾਲਸੇ ਦੀ ਰਚਨਾ ਫਿਰ ਉਸ ਖਾਲਸੇ ਦੇ ਵਿੱਚ ਆਪ ਵਰਤਦੇ ਨੇ, ਆਪਣੀ ਜੋਤ ਖਾਲਸੇ ਦੇ ਵਿੱਚ ਬਿਰਾਜਮਾਨ ਕਰ ਦਿੰਦੇ ਨੇ। ਇਹ ਹਰੀ ਦਾ ਵੀ ਸੁਭਾਅ ਹੈ ਤੇ ਹਰੀ ਰੂਪ ਹੀ ਗੁਰੂ ਕਲਗੀਧਰ ਸਵਾਮੀ ਜੀ ਹਨ, ਹਰੀ ਤੋਂ ਵੱਖਰੇ ਨਹੀਂ ਹਨ। ਤੋ ਹਰੀ ਵਾਹਿਗੁਰੂ ਪਰਮੇਸ਼ਰ ਨੇ ਆ ਜਿਹੜੇ ਸੰਸਾਰ ਦੀ ਰਚਨਾ ਆਪ ਕੀਤੀ ਹੈ, ਔਰ ਇਸ ਸ੍ਰਿਸ਼ਟੀ ਦੀ ਰਚਨਾ ਕਰਕੇ ਇਹਦੇ ਵਿੱਚ ਵਾਹਿਗੁਰੂ ਨੇ ਆਪਣੀ ਜੋਤ ਧਰ ਦਿੱਤੀ ਹੈ, ਰੱਖ ਦਿੱਤੀ ਹੈ।
ਹਰ ਏਕੋ ਬੋਲੈ ਹਰ ਏਕ ਬੁਲਾਏ।
ਹਰੀ ਇੱਕੋ ਹੀ ਹੈ ਜਿਹੜਾ ਬੋਲ ਰਿਹਾ, ਹਰੀ ਇੱਕੋ ਹੀ ਹੈ ਜਿਹੜਾ ਸਾਰਿਆਂ ਨੂੰ ਬੁਲਾ ਰਿਹਾ। ਬੋਲਣ ਵਾਲਾ ਵੀ ਇੱਕੋ ਹੈ ਤੇ ਬੁਲਾਉਣ ਵਾਲਾ ਵੀ ਇੱਕੋ ਹੈ। ਹਾਂਜੀ,
ਗੁਰਪੂਰਾ ਹਰ ਏਕ ਦਿਖਈਆ।
ਪੂਰੇ ਗੁਰੂ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕਰਕੇ ਇੱਕ ਹੀ ਵਿਖਾ ਦਿੱਤਾ, ਸਾਨੂੰ ਸਾਰਿਆਂ ਵਿੱਚ ਇੱਕੋ ਹੀ ਹੈ, ਦੂਜਾ ਨਹੀਂ ਹੈ। ਇਸੇ ਪਾਵਨ ਸਥਾਨ ਤੋਂ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਇੱਕ ਵਾਰ ਤਿਆਰੀ ਕੀਤੀ ਤੇ ਆਪਣੇ ਵੱਡਿਆਂ ਦੇ ਨਗਰ ਸ੍ਰੀ ਗੋਇੰਦਵਾਲ ਸਾਹਿਬ ਨੂੰ ਗਏ। ਬੇਅੰਤ ਸੰਗਤਾਂ ਸਤਿਗੁਰਾਂ ਦੇ ਨਾਲ ਨਾਲ ਸ੍ਰੀ ਗੋਇੰਦਵਾਲ ਸਾਹਿਬ ਪਹੁੰਚੀਆਂ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਭਰਾਤਾ ਤਤਵ ਗਿਆਨੀ ਮਹਾਂਪੁਰਸ਼ ਬਾਬਾ ਮਹਾਂਦੇਵ ਜੀ। ਬਾਬਾ ਮਹਾਂਦੇਵ ਜੀ ਵੀ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੂੰ ਕਹਿਣ ਲੱਗੇ ਜੀ ਅਸੀਂ ਵੀ ਤੁਹਾਡੇ ਨਾਲ ਚੱਲਣਾ। ਬਾਬਾ ਮਹਾਂਦੇਵ ਜੀ ਨੂੰ ਵੀ ਨਾਲ ਲਿਆ, ਸ੍ਰੀ ਗੋਇੰਦਵਾਲ ਸਾਹਿਬ ਪਹੁੰਚੇ। ਬੇਅੰਤ ਸੰਗਤਾਂ ਨੇ ਆ ਕੇ ਸਤਿਗੁਰਾਂ ਦੇ ਦਰਸ਼ਨ ਦਦਾਰ ਕੀਤੇ। बाबा महादेव जी ने पंचम पातशाह नूं बेनती कीती, महाराज आप जी हजारां प्राणियां नूं आत्म ज्ञान दी सोझी प्रदान करदे हो, अज मेरे ते भी कृपा करो, मैं तुहाडे चरणां विच अज सेवक बन के सिख बन के बेनती करदा। बाबा महादेव जी ने जदों जगत गुरु पंजवें पातशाह धन गुरु अर्जन देव साहब नूं बेनती कीती, ਉਹ ਪਾਵਨ ਅੰਮ੍ਰਿਤ ਵਚਨ ਸਤਿਗੁਰੂ ਜੀ ਦੀ ਬਾਣੀ ਵਿੱਚ ਦਰਜ ਨੇ, ਏਕ ਪਿਤਾ ਏਕ ਸਕੇਹ ਮੁਬਾਰਕ ਤੂੰ ਮੇਰਾ ਗੁਰਹਾਈ, ਉਸ ਪਾਵਨ ਸ਼ਬਦ ਦੀ ਵਾਰਤਾਲਾਪ ਹੋਈ। ਬਾਬਾ ਮਹਾਂਦੇਵ ਜੀ ਨੂੰ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਆਤਮ ਗਿਆਨ ਪ੍ਰਦਾਨ ਕੀਤਾ। ਜਿਸ ਆਤਮ ਗਿਆਨ ਨੂੰ ਪ੍ਰਾਪਤ ਕਰਦਿਆਂ ਬਾਬਾ ਜੀ ਦੇ ਨੇਤਰ ਮੁੰਦਰਿਤ ਹੋਏ ਔਰ ਸਮਾਧੀ ਸਥਿਤ ਹੋ ਗਏ ਬਾਬਾ ਮਹਾਂਦੇਵ ਜੀ। ਤਕਰੀਬਨ ਇੱਕ ਪਹਿਰ ਤੱਕ ਬਾਬਾ ਜੀ ਸਮਾਧੀ ਵਿੱਚ ਸਥਿਤ ਅਡੋਲ ਬੈਠੇ ਰਹੇ। ਪੰਜਵੇਂ ਪਾਤਸ਼ਾਹ ਜੀ ਵੀ ਰਸ ਵਿੱਚ ਨੇ। ਕੁਝ ਸਮੇਂ ਬਾਅਦ ਮਹਾਰਾਜ ਜੀ ਬੋਲੇ, ਬਾਬਾ ਮਹਾਂਦੇਵ ਜੀ ਨੇਤਰ ਖੋਲੋ, ਜੋ ਅੰਦਰ ਵੇਖ ਰਹੇ ਉਹ ਬਾਹਰ ਵੀ ਹੈ। ਬਾਬਾ ਮਹਾਂਦੇਵ ਜੀ ਨੇ ਨੇਤਰ ਖੋਲੇ, ਜੋ ਜੋਤ ਦੀ ਝਲਕ ਆਪਣੇ ਅੰਦਰ ਵੇਖੀ ਹੈ ਉਹੀ ਜੋਤ ਸਾਰਿਆਂ ਵਿੱਚ ਸੰਸਾਰ ਵਿੱਚ ਵਰਤਦਿਆਂ ਹੋਇਆ ਵਿਆਪਕ ਵੇਖੀ ਹੈ। ਇਹ ਦਇਆ ਕੇਵਲ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹੀ ਹੋ ਸਕਦੀ, ਕਲਾ ਵਰਤ ਸਕਦੀ ਹੈ। ਸਤਿਗੁਰਾਂ ਦੀ ਦਇਆ ਤੋਂ ਬਿਨਾਂ ਪਾਰਬ੍ਰਹਮ ਪਰਮੇਸ਼ਰ ਦੀ ਇੱਕ ਜੋਤ ਦੇ ਦਰਸ਼ਨ ਸਾਰਿਆਂ ਵਿੱਚ ਨਹੀਂ ਕੀਤੇ ਜਾ ਸਕਦੇ। ਜਦੋਂ ਖੁਦ ਕੋਈ ਕਹਿੰਦਾ ਅਹੰ ਬ੍ਰਹਮਸਮੀ ਤਾਂ ਉਹ ਹੰਕਾਰੀ ਹੋ ਜਾਂਦਾ, ਜਦੋਂ ਉਹੀ ਗਿਆਨ ਗੁਰੂ ਦਿੰਦਾ ਕਿ ਹੇ ਭਾਈ ਤੂੰ ਇਹ ਜਾਣ ਕੇ ਮੈਂ ਬ੍ਰਹਮ ਸਵਰੂਪ ਹਾਂ, ਤੇ ਗੁਰੂ ਦੇ ਕਹਿਣ ਮਾਤਰ ਨਾਲ ਹੀ ਉਹ ਕਲਾ ਵਰਤ ਜਾਂਦੀ ਹੈ ਕਿ ਬ੍ਰਹਮ ਸਾਰਿਆਂ ਵਿੱਚ ਹੈ, ਮੇਰੇ ਅੰਦਰ ਵੀ ਹੈ। ਸਤਿਗੁਰੂ ਜੀ ਤੋਂ ਬਿਨਾਂ, ਗੁਰੂ ਤੋਂ ਬਿਨਾਂ ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਨਹੀਂ ਹੋ ਸਕਦੇ। ਕਹਿੰਦੇ ਸਾਡੇ ਪੂਰੇ ਸਤਿਗੁਰਾਂ ਨੇ ਇੱਕ ਹਰੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਹੀ ਸਾਨੂੰ ਦਰਸ਼ਨ ਕਰਾ ਦਿੱਤੇ ਨੇ ਕਿ ਉਹ ਇੱਕੋ ਹੀ ਸਾਰਿਆਂ ਵਿੱਚ ਵਰਤ ਰਿਹਾ ਹੈ।
ਹਰ ਅੰਤਰ ਨਾਲੀ ਬਾਹਰ ਨਾਲੀ ਕਹੋ ਤਿਸ ਪਾਸੋ ਮਨ ਕਿਆ ਚੋਰਈਆ।
ਹਰ ਅੰਤਰ ਨਾਲੇ ਉਹ ਹਰੀ ਵਾਹਿਗੁਰੂ ਪਰਮੇਸ਼ਰ ਸਾਡੇ ਅੰਦਰ ਵੀ ਸਾਡੇ ਨਾਲ ਹੈ, ਬਾਹਰ ਨਾਲੇ ਉਹ ਬਾਹਰ ਵੀ ਨਾਲ ਹੈ, ਹਰ ਜਗ੍ਹਾ ਤੇ ਸਾਡੇ ਨਾਲ ਹੈ। ਹੇ ਮੇਰਿਆ ਮਨਾ ਇਹ ਦੱਸ, ਤੂੰ ਉਹਦੇ ਤੋਂ ਕੀ ਚੋਰੀ ਕਰਕੇ ਕਰ ਸਕਦਾ ਹੈ, ਉਹਦੇ ਕੋਲੋਂ ਚੋਰੀ ਕਰਕੇ ਤੂੰ ਕਿਵੇਂ ਕੋਈ ਮਾੜੇ ਭੈੜੇ ਕਰਮਾਂ 'ਚ ਪ੍ਰਵਿਰਤ ਹੋ ਸਕਦਾ ਕਿ ਮੈਂ ਉਸ ਰੱਬ ਨੂੰ ਪਤਾ ਨਾ ਲੱਗਣ ਦਿਆਂ। ਜਦੋਂ ਹਰ ਵੇਲੇ ਉਹ ਸਾਡੇ ਅੰਦਰ ਵੀ ਨਾਲ ਹੈ, ਬਾਹਰ ਵੀ ਸਾਡੇ ਨਾਲ ਹੈ, ਤਾਂ ਹੇ ਮੇਰਿਆ ਮਨਾ ਤੂੰ ਉਹਦੇ ਤੋਂ ਕੀ ਚੋਰੀ ਕਰ ਸਕਦਾ ਹੈ।
ਇਹ ਕਪਟ ਸੇਵਾ ਕੀਜੈ ਹਰ ਕੇਰੇ ਤਾ ਮੇਰੇ ਮਨ ਸਰਬ ਸੁਖ ਪਈਆ।
ਹੇ ਮੇਰਿਆ ਮਨਾ ਸੁਣ, ਨਿਸ਼ਕਪਟ ਹੋ ਕੇ ਹਰੀ ਦੀ ਸੇਵਾ ਕਰ, ਕਪਟ ਤੋਂ ਰਹਿਤ ਹੋ ਕੇ। ਕਪਟੀ ਬਣ ਕੇ, ਫਰੇਬੀ ਬਣ ਕੇ, ਪਖੰਡੀ ਬਣ ਕੇ ਸੇਵਾ ਨਾ ਕਰ, ਕਪਟ ਦਾ ਤਿਆਗ ਕਰਕੇ, ਪਖੰਡ ਦਾ ਤਿਆਗ ਕਰਕੇ। ਆਸਾ ਜੀ ਦੀ ਵਾਰ ਵਿੱਚ ਨਿਤ ਗੁਰਦੇਵ ਸਾਨੂੰ ਹੋਕਾ ਦੇ ਕੇ ਕਹਿੰਦੇ ਨੇ ਛੋਡੀ ਲੇ ਪਾਖੰਡਾ, ਪਖੰਡ ਛੱਡ, ਕਪਟ ਛੱਡ, ਛਲ ਤੇ ਫਰੇਬ ਦਾ ਤਿਆਗ ਕਰ, ਤੇ ਕਹਿੰਦੇ ਨਿਸ਼ਕਪਟ ਹੋ ਕੇ ਹਰੀ ਦੀ ਸੇਵਾ ਕਰ, ਤਾਂ ਹੇ ਮੇਰਿਆ ਮਨਾ ਤੈਨੂੰ ਉਸ ਸੇਵਾ ਨਾਲ ਸਰਬ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਹਾਂਜੀ,
ਜਿਸ ਦਾ ਵਸ ਸਭ ਕਿਛ ਸੋ ਸਭ ਦੂ ਵੱਡਾ ਸੋ ਮੇਰੇ ਮਨ ਸਦਾ ਧਿਆਈਆ।
ਪਾਤਸ਼ਾਹ ਕਹਿੰਦੇ ਜਿਸ ਦੇ ਸਭ ਕੁਝ ਵਸ ਹੈ ਉਹ ਸਭ ਤੋਂ ਵੱਡਾ ਹੈ। ਸਭ ਤੋਂ ਵੱਡੇ ਦੀ ਨਿਸ਼ਾਨੀ ਦੱਸਦੇ ਨੇ, ਉਹ ਕਿਉਂ ਸਭ ਤੋਂ ਵੱਡਾ ਹੈ, ਕਿਉਂਕਿ ਸਭ ਕੁਝ ਉਹਦੇ ਕੰਟਰੋਲ ਵਿੱਚ ਹੈ, ਉਹਦੇ ਵਸ ਵਿੱਚ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਉਹ ਤਾਂ ਵੱਡਾ ਕਿਉਂਕਿ ਸਭ ਕੁਝ ਉਹਨੇ ਆਪਣੇ ਵਸ ਕੀਤਾ ਹੋਇਆ, ਸਭ ਕੁਝ ਉਹਦੇ ਕੰਟਰੋਲ ਵਿੱਚ ਹੈ। ਇਸ ਕਰਕੇ ਸਭ ਤੋਂ ਵੱਡਾ ਹੈ, ਹੇ ਮੇਰੇ ਮਨਾ ਜੋ ਸਭ ਤੋਂ ਵੱਡਾ ਹੈ ਔਰ ਸਭ ਕੁਝ ਜਿਸ ਦੇ ਵਸ ਹੈ, ਹੇ ਮੇਰੇ ਮਨਾ ਤੂੰ ਉਹਨੂੰ ਧਿਆ, ਤੂੰ ਉਸ ਦੀ ਆਰਾਧਨਾ ਕਰ। ਹਾਂਜੀ,
ਜਨ ਨਾਨਕ ਸੋ ਹਰ ਨਾਲ ਹੈ ਤੇਰਾ, ਹਰ ਸਦਾ ਧਿਆਏ ਤੂੰ ਤੁਦ ਲਏ ਛਡਈਆ।
ਜਨ ਨਾਨਕ ਸੋ ਹਰ ਨਾਲ ਹੈ ਤੇਰਾ, धन गुरु रामदास पातशाह जी महाराज जी कहिंदे हे मेरिया मना जिस नूं तूं त्यार है वह हरी हर वेले तेरे नाल है हर सदा त्याए तू तुद लए छड़ी है उस हरी अकाल पुरख परमेश्वर नूं तू सदा त्या जिस नूं त्याएगा ते उहदी बरकत होवेगी कि वह तेनू जम्मा तो विकारा तो भैड़े कर्मा तो छड़ा लवेगा बचा लवेगा जे तू उस नूं त्यावेगा किड्डी वड्डी दात है उस नूं त्याउण दी उस नूं त्याउण दी ये बरकत है उस नूं आराधन दी ये बरकत है कि वह तेनू हर विकारा तो छड़ा लवेगा हर भैड़े कर्म तो छड़ा लवेगा वह जम्मा दे ठेंगे तो तेनू बचा लवेगा वह जम्मा दी प्रताड़ना तो जन्म मरण दे चक्करा तो भी तेनू छड़ा लवेगा बचा लवेगा हे मेरिया मना तू ऐसे हरी अकाल पुरख परमेश्वर नूं सदा लई त्या धन श्री गुरु रामदास चौथे पातशाह जी महाराज जी दे पावन अमृत बचन हन जैसी मत सतगुरां ने बख्श के अपनी पावन बाणी दी विचार करवाई है तैसी विचार आप जी नाल सांझी कीती है बेअंत प्रकार दियां भुल्लां चुक्कां हो जांदियां हन आप जी ने अणजाण जिहा दासरा जाण करके खिमा कर देनियां अरदास करनी कि सतगुरु जी अगां वास्ते सद बुद्धि और समत प्रदान करन अपने चरना कमलां दी प्रीति पै भावनी बख्शिश करन साडा गाव्या सुनिया थाए पा लैण कोटान कोट शुक्र जगत गुरु धन धन श्री गुरु ग्रंथ साहिब सच्चे पातशाह जी महाराज जी का धन धन श्री गुरु रामदास जी महाराज जी का आप सारिया संगतां का सतगुरां दे पावन दरबार दे मुख ग्रंथी साहिब सिंह साहिब ग्ञानी जगतार सिंह जी का आप सारिया संगतां का भाई साहब का सब का धन्यवाद आओ अखीरलियां पंक्तियां पढ़ के समाप्ति करिए जी
जिस दा वास सब किशु सो सब दू वड़ा सो मेरे मन सदा त्याइया जन नानक सो हर नाल है तेरा हर सदा त्याए तू तुद लए छड़ीऐ वाहे गुरु जी का खालसा वाहे गुरु जी की फतेह।